निशानी चंद अपड़ कोए न साकई हर जने ऊचे जात वरन पातशाहियां सब ही रे नीचे राज हंस जिमें उड़ चढ़े होए सागर पारे अपर राए सब बीच ही पंची जग सारे।
वाहेगुरु जी का खालसा वाहेगुरु जी की फतेह। परम सत्कार योग सम्मान योग गुरु का खास रूप गुरु खालसा साध संगत सच खंड है आए चरुख है खोल है बारी वड्या भागा वाले हो नौवें पातशाह तिलक जंजू दे राखे धन धन श्री गुरु तेग बहादुर साहब जी महाराज जी दे पवित्र इतिहासक स्थान ते जुगो जुग अटल गुरु शब्द अवतार दीन दुनिया दे मालिक दसां पातशाहियां दी आत्मक जागदी जोत हाजरा हजूर जाहरा जहूर सर्व कला भरपूर सतगुरु धन धन श्री गुरु ग्रंथ साहब सचे पातशाह दे पावन चरणा कमलां च संध्या वेले दे सजे दीवाना च हाजरियां भर के कतर हो के अपने जीवन दियां घड़ियां गुरु लेखे लाउंदियां सफला कर रहे सतगुरु कलगीधर पंथ दे वाली चिट्टियां बाजां वाले शमशेरे बहादुर देह गुर तेग के धनी धन धन श्री गुरु गोबिंद सिंह साहब सचे पातशाह जी महाराज जी का पवित्र इतिहास बहुत ही श्रद्धा भावना अदब और सत्कार सहित आप जी सरवण कर रहे हो। कलगीधर पातशाह दे चरणा विच श्री आनंदपुर साहब की धरती ते सिख आया है जो बिल्कुल ही अनपढ़ सी। सतगुरु जी ने वचन किया भाई इनू बाणी पढ़नी सिखनी चाहीदी है। इन्हें आख्या महाराज सत बचन। सतगुरु जी ने एक ग्रंथी सिंह की ड्यूटी लाई कि सिख नू बाणी पढ़ाओ। ग्रंथी सिंह ने उस सिख नू पहला मुहारनी पढ़ाई है अखरां दा ज्ञान करवाया फिर मुहारनी पढ़ाई है मुहारनी दीयां जिहड़ियां मात्रावां हन उन्हां मात्रावां दा उच्चारण दस्या है फिर पंज ग्रंथी दी बाणी शुरू करवाई जपजी साहब आदि के बाणियां पढ़ाईयां ने। जदों सिख ने श्री आनंद साहब दा पाठ पढ़िया ते पहली पंक्ति पढ़ी आनंद भया मेरी माए सतगुरु मैं पाया ए पढ़ के अगले दिन फिर उस सिंह दे कोल ग्रंथी सिंह कोल पढ़न वास्ते नहीं आया। काफी समा बीतिया कलगीधर ने याद कीता ग्रंथी सिंह नूं बुलाया पुछया भाई उस सिख नूं किन्ना कु पढ़ाया ग्रंथी सिंह ने दस्या महाराज जी उह तां आनंद साहब तों बाद पढ़न वास्ते ही नहीं आया। साहब जी ने उस सिंह नूं सद्या आख्या भाई की गल तूं अगे बाणी नहीं पढ़ी। कहण लगा महाराज मेरे मन अंदर पूर्ण वैराग की प्राप्ति हो चुकी है। मैं ये जान लिया कि जे सतगुरां की प्राप्ति कर ली है तो आनंद की प्राप्ति होगी फिर होर कुछ पढ़न की मैनू इच्छा ही नहीं रही। महाराज तुहाडे जैसा सतगुरु मिल गया तो आनंद की प्राप्ति हो गई। महाराज पूर्ण तौर ते पावन पंक्ति मेरे हिरदे च वस गई है। सतगुरु जी बड़िया खुशियां कीतियां कि सिंह ने बाणी पढ़ के बाणी दे उत्ते निश्चा रख के बाणी दे भाव अपने हिरदे च वसाए हन। इसे तरह समा बीतिया एक दिन दीवान विच महाराज जी पुछण लगे हां भाई सिंह ओए दसो कबीर जी दे समय हिंदुस्तान दा बादशाह कौन सी हिंदुस्तान दा राजा कौन सी। जिन्ने भी सिंह बैठे सन सब ने आपो अपनी मत अनुसार दसिया। किसी ने बाबर दसिया किसी ने आख्या जी हमायूं सी किसी ने आख्या जी इब्राहिम सी ਏਦਾਂ ਸਭ ਦੇ ਵੱਖੋ ਵੱਖਰੇ ਰਾਜਿਆਂ ਬਾਦਸ਼ਾਹਾਂ ਦੇ ਨਾਂ ਦੱਸੇ ਨੇ, ਪਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨਾਮ ਦੀ ਵਡਿਆਈ ਦੱਸ ਰਹੇ ਨੇ ਕਿ ਵੇਖੋ ਨਿਰੰਕਾਰ ਦੇ ਨਾਮ ਦੀ ਵਡਿਆਈ ਕਿੰਨੀ ਵੱਡੀ ਹੈ ਕਿ ਨਾਮ ਜਪ ਕੇ ਬਨਾਰਸ ਦੀ ਧਰਤੀ ਤੇ ਇਕ ਛੋਟੀ ਜਿਹੀ ਗਲੀ ਵਿਚ ਜੁਲਾਹੇ ਦਾ ਕੰਮ ਕਰਨ ਵਾਲੇ ਨੀਵੀ ਬਰਾਦਰੀ ਵਿਚ ਜਨਮੇ ਹੋਏ ਕਬੀਰ ਜੀ ਦਾ ਨਾਮ ਅੱਜ ਬੱਚਾ ਬੱਚਾ ਜਾਣਦਾ ਕਿਉਂਕਿ ਉਨ੍ਹਾਂ ਨੇ ਭਗਤੀ ਕੀਤੀ ਹੈ, ਨਾਮ ਜਪਿਆ ਹੈ, ਨਿਰੰਕਾਰ ਦੀ ਬੰਦਗੀ ਕੀਤੀ ਹੈ। ਪਰ ਉਸ ਸਮੇਂ ਦਾ ਬਾਦਸ਼ਾਹ ਜਿਹਦੀਆਂ ਚੰਬਦੀਆਂ ਚੱਲਦੀਆਂ ਸੀ, ਜਿਹਦੇ ਨਾਂ ਦੇ ਸਿੱਕੇ ਚੱਲਦੇ ਸੀ, ਹੁਕਮ ਚੱਲਦਾ ਸੀ, ਉਸ ਬਾਦਸ਼ਾਹ ਦਾ ਨਾਂ ਅੱਜ ਕੋਈ ਨਹੀਂ ਜਾਣਦਾ। ਇਹ ਨਾਮ ਦਾ ਪ੍ਰਤਾਪ ਹੈ, ਇਹ ਨਾਮ ਦੀ ਵਡਿਆਈ ਹੈ। ਆਓ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨਾਮ ਜਪਣ ਵਾਲੇ ਮਹਾਂਪੁਰਖਾਂ ਭਗਤਾਂ ਦੀ ਵਡਿਆਈ ਦੱਸ ਰਹੇ ਨੇ। ਸਰਵਣ ਕਰੀਏ ਕਲਗੀਧਰ ਅੰਤਰਯਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਾਨੀ ਚੰਦ ਅੱਪੜ ਕੋਏ ਨ ਸਾਕਈ ਹਰ ਜਨ ਉੱਚੇ।
ਮਹਾਰਾਜ ਜੀ ਕਹਿੰਦੇ ਹਰੀ ਦੇ ਜਨ, ਹਰੀ ਦੀ ਭਗਤੀ ਕਰਨ ਵਾਲੇ ਭਗਤ ਇਤਨੇ ਉੱਚੇ ਹਨ ਕਿ ਉਨ੍ਹਾਂ ਦੇ ਬਰਾਬਰ ਕੋਈ ਨਹੀਂ ਪਹੁੰਚ ਸਕਦਾ, ਉਨ੍ਹਾਂ ਦੇ ਤੁਲ ਕੋਈ ਨਹੀਂ ਹੋ ਸਕਦਾ। ਹਰੀ ਦੇ ਭਗਤ ਸਭ ਤੋਂ ਉੱਚੇ ਨੇ, ਹਰੀ ਦੇ ਭਗਤ ਸਭ ਤੋਂ ਸਰਵੋਤਮ ਨੇ, ਸ੍ਰੇਸ਼ਟ ਨੇ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਸਭ ਤੋਂ ਉੱਚੇ ਹਨ, ਉਨ੍ਹਾਂ ਦੇ ਬਰਾਬਰ, ਉਨ੍ਹਾਂ ਦੇ ਤੁਲ ਕੋਈ ਨਹੀਂ ਪਹੁੰਚ ਸਕਦਾ।
ਜਾਤ ਵਰਨ ਪਾਤਸ਼ਾਹੀਆਂ ਸਭ ਹੀ ਰਹਿ ਨੀਚੇ।
ਕਿਸੇ ਦੀ ਜਾਤ ਉੱਚੀ ਹੈ ਜਾਂ ਕੋਈ ਚੰਗੇ ਵਰਨ ਦਾ ਧਾਰਨੀ ਹੈ ਜਾਂ ਚੰਗੀ ਪਾਤਸ਼ਾਹੀ ਰਾਜਾ ਹੈ ਕੋਈ ਦੇਸ਼ ਦਾ, ਇਹ ਜਾਤਾਂ ਪਾਤਾਂ ਬਾਦਸ਼ਾਹੀਆਂ ਸਭ ਨੀਵੀਆਂ ਰਹਿ ਜਾਂਦੀਆਂ ਨੇ, ਹਰੀ ਦੇ ਭਗਤ ਦੇ ਬਰਾਬਰ ਨਹੀਂ ਹੋ ਸਕਦੀਆਂ। ਹਰੀ ਦਾ ਭਗਤ ਭਾਵੇਂ ਨੀਵੀਂ ਕੁੱਲ ਚ ਜਨਮਿਆ ਪਰ ਉੱਚਾ ਹੈ। ਆਟ ਦਾਮ ਕੋ ਛੀਪਰੋ ਹੋਇਓ ਲਾਖੀਨ, ਅੱਧੀ ਦਮੜੀ ਦਾ ਛੀਂਬਾ ਪਰਮੇਸ਼ਰ ਦੀ ਭਗਤੀ ਕਰਕੇ ਲੱਖਾਂ ਦਾ ਹੋ ਗਿਆ, ਉਹਦੇ ਤੁਲ ਕੋਈ ਰਾਜਾ ਕੋਈ ਬਾਦਸ਼ਾਹ ਨਹੀਂ ਪੁੱਜ ਸਕਦਾ। ਨੀਚ ਕੁਲਾ ਜੋ ਲਾਹਰੋ ਉਹ ਗੁਨੀ ਗਹੀਰਾ, ਨੀਵੀਂ ਕੁੱਲ ਦੇ ਵਿਚ ਜੰਮੇ ਹੋਏ ਜੁਲਾਹਿਆਂ ਦੇ ਘਰ ਦੇ ਵਿਚ ਜਨਮੇ ਹੋਏ ਕਬੀਰ ਜੀ ਉੱਚੇ ਹੋ ਗਏ, ਲੱਖਾਂ ਰਾਜਿਆਂ ਬਾਦਸ਼ਾਹੀਆਂ ਜਿਹੜੀਆਂ ਹਨ ਜਾਂ ਕੋਈ ਚੰਗੀ ਜਾਤੀ ਹੈ ਜਾਂ ਚੰਗਾ ਵਰਣ ਹੈ ਉਹ ਉਸ ਦੇ ਬਰਾਬਰ ਨਹੀਂ ਪੁੱਜ ਸਕਦਾ, ਨਹੀਂ ਹੋ ਸਕਦਾ।
ਰਾਜ ਹੰਸ ਜਿਮ ਉੱਡ ਚੜੈ ਹੋਏ ਸਾਗਰ ਪਾਰੇ।
ਹੰਸਾ ਜੀ ਜਿਹੜਾ ਹੰਸ ਹੈ ਸਾਰੇ ਪੰਛੀਆਂ ਦਾ ਰਾਜਾ ਹੈ, ਜਿੰਨੇ ਪੰਛੀ ਨੇ ਸਾਰੇ ਪੰਛੀਆਂ ਦਾ ਰਾਜਾ ਹੰਸ ਹੈ। ਕਿਉਂ? ਕਿਉਂਕਿ ਹੰਸ ਦੀ ਉਡਾਰੀ ਸਾਰੇ ਪੰਛੀਆਂ ਚੋਂ ਵੱਡੀ ਉਡਾਰੀ ਹੁੰਦੀ। ਜਦੋਂ ਹੰਸ ਉੱਡਦਾ ਤੇ ਉਹਦੀ ਉਡਾਰੀ ਇਤਨੀ ਲੰਬੀ ਹੁੰਦੀ ਹੈ ਕਿ ਉਹ ਸਾਰੇ ਸਮੁੰਦਰ ਨੂੰ ਪਾਰ ਕਰਕੇ ਤਰਪਾਰਲੇ ਕਿਨਾਰੇ ਤੱਕ ਜਾ ਸਕਦਾ। ਹਾਲਾਂਕਿ ਸਮੁੰਦਰ ਦਾ ਵਿਸਥਾਰ ਬੜਾ ਵੱਡਾ ਹੁੰਦਾ ਹੈ ਪਰ ਹੰਸ ਦੀ ਇਤਨੀ ਵੱਡੀ ਉਡਾਰੀ ਹੁੰਦੀ ਹੈ ਕਿ ਉਹ ਸਮੁੰਦਰ ਦੇ ਇੱਕ ਕਿਨਾਰੇ ਤੋਂ ਕੇ ਦੂਸਰੇ ਕਿਨਾਰੇ ਤੱਕ ਉਡਾਰੀ ਲੈ ਕੇ ਜਾ ਸਕਦਾ ਹੈ।
ਅਪਰ ਰਾਹੇ ਸਭ ਪੀਚਈ ਪੰਛੀ ਜਦ ਸਾਰੇ।
ਬਾਕੀ ਜਿੰਨੇ ਪੰਛੀ ਨੇ ਜੋ ਉੱਡਣ ਸਮੁੰਦਰ ਪਾਰ ਕਰਨ ਵਾਸਤੇ ਤੋਂ ਵਿੱਚੇ ਰਹਿ ਜਾਂਦੇ ਨੇ, ਉੱਡ ਕੇ ਪਾਰ ਨਹੀਂ ਜਾ ਸਕਦੇ, ਸਮੁੰਦਰ ਤੋਂ ਪਾਰਲੇ ਬੰਨੇ ਨਹੀਂ ਉਤਰ ਸਕਦੇ। ਬਾਕੀ ਜਿੰਨੇ ਪੰਛੀ ਨੇ ਉਹਨਾਂ ਦੀਆਂ ਉਡਾਰੀਆਂ ਛੋਟੀਆਂ ਛੋਟੀਆਂ ਹੁੰਦੀਆਂ, ਕੋਈ ਦਸਾਂ ਵੀਹਾਂ ਮੀਲਾਂ ਤੱਕ ਜਾਂਦਾ, ਕੋਈ ਪੰਜਾਹ ਕੋਈ ਸੌ ਮੀਲ ਤੱਕ ਜਾਂਦਾ, ਪਰ ਹੰਸ ਦੀ ਉਡਾਰੀ ਹਜ਼ਾਰਾਂ ਮੀਲਾਂ ਤੱਕ ਦੀ ਲੰਮੀ ਹੁੰਦੀ ਹੈ। ਇੱਕ ਵਾਰੀ ਉੱਡ ਜਾਏ ਤੇ ਉੱਡ ਕੇ ਸਮੁੰਦਰ ਸਾਰਾ ਪਾਰ ਕਰਕੇ ਫਿਰ ਜਾ ਕੇ ਉਤਰ ਸਕਦਾ। ਬਾਕੀ ਜਿੰਨੇ ਪੰਛੀ ਨੇ ਉਹ ਪੰਛੀਆਂ ਦੀਆਂ ਉਡਾਰੀਆਂ ਸਮੁੰਦਰ ਦੇ ਵਿੱਚ ਤੱਕ ਹੀ ਰਹਿ ਜਾਂਦੀਆਂ ਨੇ, ਉਹ ਸਮੁੰਦਰ ਪਾਰ ਕਰਕੇ ਪਾਰਲੇ ਪਾਸੇ ਨਹੀਂ ਜਾ ਸਕਦੇ।
ਸੁਣ ਕਰ ਸਭ ਪੂਜਨ ਲਗੇ तुम पूजियो कैसे।
महाराज जी कहंदे इसे तरह परमात्मा दे भगत उन्हां राज हंसां वांगू सब तो उत्तम ने, सब तो श्रेष्ठ ने। जिवें हंस सारे पंछियां तो श्रेष्ठ हुंदा है, एदा परमेश्वर दी भगती करन वाले भगत भी सब तो श्रेष्ठ ते सर्वोत्तम ने। जदों महाराज जी ने वचन कहे ते सिंघां ने सुने, सुन के सिंह सतगुरां नूं बेनती करके कहण लगे, कलगीधर पातशाह जी आप जी ने जो ये वचन कहे हन किवें कहे हन। ये वचन आप जी ने सानू पुछे है कि कबीर जी दे समय राजा कौन सी, बादशाह कौन सी। महाराज जी आप जी ने सानू क्यों पुछया है।
कौन हो तो तिस काल में सो कही है तैसे।
महाराज जी उस वेले बादशाह कौन सी, कबीर जी दे समय जिहड़ा हिंदुस्तान दा राजा सी बादशाह सी ओ कौन सी। महाराज सानू किसे नू नहीं पता, हुण तुसी आप ही कृपा करके दसो।
श्री मुख ते सत गुर कयो महिमा सत नामो।
गरीब नवाज पातशाह जी बोले, कहण लगे भाई सिंघो हरि अकाल पुरख परमेश्वर दे नाम दी महिमा तुहानू दसणी सी कि परमेश्वर दे नाम दी महिमा कितनी वड्डी है, निरंकार दे नाम दी उपमा कितनी वड्डी है, ए तुहानू असी दसना सी।
आन समान न जानिए महियान पेरामू।
नाम दी महिमा दे तुल संसार दे विच कोई महिमा, कोई वड्याई, कोई प्रभा, कोई आभा नहीं है। नाम दी महिमा सर्व श्रोमणी है, सर्व सर्वोत्तम है। नाम दी महिमा दे तुल दुनिया विच कोई वड्याई नहीं है।
जात जुलाहा रंक जो पज नाम कबीरं, सब कोई जाने जगत घर घर में तीरं।
महाराज जी कहंदे वेखो नाम दी महिमा कितनी वड्डी है कि जात दे जुलाहे ते रंक गरीब परिवार दे विच जन्मे, घर दे विच कई बार प्रशादा पकदा कदे नहीं भी पकदा। एहो जा आलम सी कबीर जी दे घर दा, ते कहंदे नाम दी महिमा वेखो कितनी वड्डी है कि अज नाम दे प्रताप करके कबीर जी नूं घर घर विच जाणिया जांदा, घर घर विच उहनां दा नाम प्रगट है। बच्चा बच्चा कबीर जी दे नाम तो वाकफ है। किसे नूं पुछ लो कबीर जी कौन सन, सारे झट दस दिंदे ने कबीर जी भगत सन। पर उहनां दे समें जिहड़ा बादशाह सी ओह कौन सी, इह किसे नूं नहीं पता। फिर नाम दी वड्याई है ना, फिर दुनिया दे धन दौलत दी वड्याई हुंदी ते राजे बादशाहां दे नाम भी जाने जांदे, पर उहनां दे नाम बारे कोई नहीं जाणदा। कबीर जी एक नीवी कुल दे विच जुलाया दे घर विच जम्मे, खड्डी ते खेस बुणदे ने, निक्की जी गली विच रहिंदे ने, ते नाम दे प्रताप करके कबीर जी दा नाम अज सारे जाणदे ने। घर घर दे विच कबीर जी दा नाम उजागर है।
पातशाह लख दौलता पातशाहत वाला।
उस वेले दा जेड़ा बादशाह सी जेदे कोल लखां पातशाहियां सन, भाव लखां दौलतां दा जेड़ा पातशाह सी, जेदे कोल बड़ी वड्डी वड्याई सी, हिंदुस्तान दे तख्त दा मालक सी, जिहनूं चाहे मर्जी हुक्म करके बन लैंदा सी, जिहनूं चाहे मर्जी हुक्म करके छुड़ा दिंदा सी, जिन्हें कबीर जी जैसे महापुरखा भगतां नूं भी बन्नण दा यत्न कीता। जिहड़ा ओह बादशाह सी जिन्हें कबीर जी नूं भी बन्निया, कबीर जी नूं भी बन के हाथी अगे सुटिया, कबीर जी ने अपनी बाणी विच उहदा जिक्र कीता, पूजा बांध पिला कर डारियो। तो इस प्रकार की हालत जिन्हें कबीर जी दी भी कीती सी, एडा वड्डा बादशाह सी जिहदे कोल लखां दौलतां दी पातशाहत सी।
तिस को जानत को नहीं हो तो तिस काला।
उस समय दा जेड़ा एहो जिहा वड्डा बादशाह सी उहनूं अज कोई नहीं जानदा, उहदा नाम पुछिया ते अज कोई नहीं जानदा कि कौन सी।
देखो महिमा नाम की जप जपियो जुलाहे।
पर वेखो गुरु खालसा जी नाम दी महिमा कितनी वड्डी है कि जुलाहे कबीर जी हन, उन्हां ने नाम जपया, निरंकार दा वाहिगुरु परमेश्वर दी भगती कीती है।
पंडित वैद सो जोत की शाह सो पत शाहे।
उस वेले दे जेड़े पंडित वैद जोत की बड़े 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 शाहू ते पातशाह सन,
पए हजारों जानी है पर जाए न जाने,
हजारा ही सन पर अजो नहीं जाने जाते, अज उन्हों का किसी नू नहीं पता। बड़े बड़े पंडित, बड़े बड़े विद्वान, बड़े बड़े ज्योतकी और बड़े 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 शाहूकार बादशाह उस समय हुए, पर उन्हां नू अज कोई नहीं जानदा।
नाम प्राप्त कबीर को जाने सब ज्ञाने,
पर नाम दा प्रताप वेखो कबीर जी दे कोल है कि उस नाम दे प्रताप करके कबीर जी नू सारे जानदे हन। कबीर जी दा नाम सारे जानदे ने, सब नू पता है कबीर जी बारे।
तपी जपी ध्यानी गुनी दृष्टि निर्बानी,
बड़े बड़े तपी जपी ध्यानी गुणी बड़े 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 गृहस्थी लोक होए हन।
सुत जुत लखे कबीर को हर लोई जानी,
पुत्रां दे समेत इथों तक के कबीर जी दे पुत्र बारे भी लोकां नू पता है कि उन्हां दा पुत्र कमाल सी और उन्हां दे घरवाली दा नाम लोई सी, इथों तक भी लोकां नू पता है। हालांकि उदो बादशाह सी, बादशाह दे भी पुत्र सी, राणियां सी, उहदा इत्थों तक उहदे पुत्र राणियां दा तां की पता होना, किसे नूं बादशाह दा की पता कि उहदा नां की सी। पर कबीर जी दे पुत्र समेत भी लोग जानदे ने कि कबीर जी दा इक पुत्र सी, उहदा नां कमाल सी, ते कबीर जी दी घरवाली सी, उहदा नाम लोई सी। ए ना सारे जानदे ने, नाम दा ही प्रताप है ना कि नाम दी वड्याई करके कबीर जी दे समेत उन्हां दे टब्बर बारे भी सारे जानदे ने, उन्हां दे परिवार बारे भी जानदे ने।
धन नाम या ते लखो एती वड्याई,
इस करके परमेश्वर दा नाम धन है, धन है निरंकार दा नाम, जिस नाम दी एनी वड्डी भारी वड्याई है।
हलत बिखे प्राप्त पई होए पलत सहाई,
जिन्हां नू इस लोक दे विच इस नाम दी वड्याई प्राप्त हुई है, ए नाम उन्हां वास्ते परलोक विच भी मददगार हुंदा है। परलोक विच भी ए निरंकार दा नाम सहायता दिंदा, सहायता करदा है।
जे सिमरै सत नाम को तिन सामने कोई,
महाराज जी कहते जेडे नाम जपदे ने सतनाम श्री वाहेगुरु 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 जपदे ने, महाराज जी कहते उन्हां दे बराबर कोई नहीं है। उन्हां दे मानिंद, उन्हां दे तुल, उन्हां दे सामसर कोई नहीं है।
पयो पूत मैं को नहीं पावेख ना होई,
ना पहला कोई होया नाम जपण वालियां दे बराबर, ते ना ही आउण वाले समय विच कोई उहनां दे बराबर होवेगा। ना पहला उहनां जिहा होया नाम जपदे ने जिहड़े उह धन ने, उहनां वर्गा ना पहला होया, ते ना ही उहनां जैसा नाम जपण वालियां वर्गा अगे कोई होवेगा।
जे नर ऐसे नाम को ਨੈ ਸਿਮਰੈ ਅੰਦੇ,
ਐਸੇ ਨਾਮ ਦਾ ਪ੍ਰਤਾਪ ਹੈ ਫਿਰ ਵੀ ਜਿਹੜੇ ਬੰਦੇ ਪਰਮੇਸ਼ਰ ਦਾ ਐਸਾ ਨਾਮ ਨਹੀਂ ਜਪਦੇ ਉਹ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਵਾਲੀ ਹਾਲਤ ਹੈ ਉਹਨਾਂ ਦੀ ਕਿ ਉਹ ਅੰਨੇ ਹਨ ਅਕਲ ਤੋਂ ਬਾਹਰੇ ਹਨ ਕਿ ਫਿਰ ਵੀ ਐਸਾ ਪਰਮੇਸ਼ਰ ਦਾ ਪਰਮਾਤਮਾ ਦਾ ਐਸਾ ਅੰਮ੍ਰਿਤ ਨਾਮ ਨਹੀਂ ਜਪਦੇ।
ਤਿੰਨ ਕੋ ਤੋਟਾ ਬੜ ਹੈ लपटे जग तंदे,
जेडे बंदे ने परमेश्वर दा नाम ना जपण वाले उन्हां नू तोटा पिया रहिंदा, उन्हां नू घाटा ही पिया रहिंदा, उन्हां दा हर वेले नुकसान ही हुंदा रहिंदा और ओ संसार दे धंधियां दे विच लपटे रहिंदे हन।
सिमरयो जप सत नाम को पा भगत कबीरं,
महाराज जी कहंदे जदों परमेश्वर दे सच्चे नाम नू जपिया, ते नाम नू जप के भगत जी कबीर जी बड़े बड़े महान भगत हो के प्रगट हो गए।
शाह सिकंदर तब हो तो जै तेज गईरं,
महाराज जी कहंदे उस वक्त कबीर जी दे समय जेड़ा राजा सी उहदा नां सी सिकंदर लोधी, हिंदुस्तान दे तख्त दा मालक सी। ਕਬੀਰ ਜੀ ਨੂੰ ਇਹਨੇ ਪਕੜਿਆ, ਹਾਥੀ ਅੱਗੇ ਸੁੱਟਿਆ, ਜੰਜੀਰਾਂ ਬੰਨ੍ਹ ਕੇ ਗੰਗਾ ਦੇ ਪਾਣੀ ਵਿਚ ਸੁੱਟਿਆ। ਪਰ ਜਦੋਂ ਕਬੀਰ ਜੀ ਦੀ ਕਲਾ ਵੇਖੀ ਤੇ ਸਿਕੰਦਰ ਕਬੀਰ ਜੀ ਦੇ ਚਰਨਾਂ ਤੇ ਝੁਕ ਗਿਆ ਸੀ। ਉਨ੍ਹਾਂ ਦੀ ਕਲਾ ਵੇਖ ਕੇ ਉਨ੍ਹਾਂ ਅੱਗੇ ਝੁੱਕ ਕੇ ਉਨ੍ਹਾਂ ਦਾ ਸੇਵਕ ਬਣ ਗਿਆ ਸੀ ਸਿਕੰਦਰ ਲੋਧੀ। ਮਹਾਰਾਜ ਜੀ ਕਹਿੰਦੇ ਉਸ ਵੇਲੇ ਵੇਖੋ ਸ਼ਾਹ ਜਿਹੜਾ ਸੀ ਉਹ ਸਿਕੰਦਰ ਲੋਧੀ ਸੀ, ਜਿਹਦਾ ਬੜਾ ਵੱਡਾ ਭਾਰੀ ਤੇਜ ਸੀ, ਬੜਾ ਪ੍ਰਤਾਪ ਸੀ।
ਗਰਜਤ ਜੀਤਿਓ ਜਗਤ ਕੋ ਸਗਰੋ ਹਿੰਦੁਆਨਾ,
ਜਿਹਨੇ ਗਰਜ ਕੇ ਸਾਰੇ ਹਿੰਦਵਾਇਣ ਨੂੰ ਆਪਣੇ ਅਧੀਨ ਕਰ ਲਿਆ ਸੀ, ਹਿੰਦੁਸਤਾਨ ਨੂੰ ਸਭ ਨੂੰ ਆਪਣੇ ਅਧੀਨ ਕਰਕੇ ਜਿੱਤ ਲਿਆ ਸੀ।
ਅਜਮਤ ਤਾਏ ਕਬੀਰ ਕੀ ਦੇਖੀ ਇਕ ਥਾਨਾ,
ਕਬੀਰ ਜੀ ਦੀ ਅਜਮਤ ਵੇਖੀ ਨਾ ਉਹਨੇ ਸਿਕੰਦਰ ਲੋਧੀ ਨੇ, ਕਬੀਰ ਜੀ ਦੀ ਕਲਾ ਜ਼ਾਹਰ ਕਲਾ ਪ੍ਰਤੱਖ ਕਲਾ ਜਿਸ ਵੇਲੇ ਵੇਖੀ,
ਕੀਨ ਬੰਦਗੀ ਨਿਕਟ ਹੋਏ ਕਰ ਕਦਮ ਸਲਾਮੋ,
ਉਸ ਵੇਲੇ ਫਿਰ ਸਿਕੰਦਰ ਲੋਧੀ ਉਸ ਨਾਮ ਦੇ ਪ੍ਰਤਾਪ ਕਰਕੇ ਕਬੀਰ ਜੀ ਦੇ ਅੱਗੇ ਝੁਕਿਆ। ਹਿੰਦੁਸਤਾਨ ਦਾ ਬਾਦਸ਼ਾਹ ਸੀ, ਕਬੀਰ ਜੀ ਦੇ ਅੱਗੇ ਝੁਕਿਆ ਔਰ ਉਹਨਾਂ ਦੇ ਚਰਨਾਂ ਦੇ ਉੱਤੇ ਆ ਕੇ ਉਹਨੇ ਕਦਮਾਂ ਤੇ ਸਲਾਮ ਕੀਤੀ, ਬੰਦਗੀ ਕੀਤੀ।
ਕਹਾਂ ਜੁਲਾਹਾ ਰੰਕ ਸੋ ਕਿਤ ਸ਼ਾਹ ਤਮਾਮੂ,
ਕਹਿੰਦੇ ਹੁਣ ਕਿੱਥੇ ਗਰੀਬ ਜੇ ਪਰਿਵਾਰ ਵਿਚ ਜਨਮੇ ਕਬੀਰ ਜੀ ਸਨ ਤੇ ਕਿੱਥੇ ਹਿੰਦੁਸਤਾਨ ਦਾ ਬਾਦਸ਼ਾਹ, ਤੇ ਹਿੰਦੁਸਤਾਨ ਦਾ ਬਾਦਸ਼ਾਹ ਕਬੀਰ ਜੀ ਅੱਗੇ ਝੁਕ ਕੇ ਮੱਥਾ ਟੇਕ ਰਿਹਾ, ਤੇ ਇਹ ਵਡਿਆਈ ਕਬੀਰ ਦੀ ਨਹੀਂ, ਇਹ ਵਡਿਆਈ ਪਰਮੇਸ਼ਰ ਦੇ ਨਾਮ ਦੀ ਵਡਿਆਈ। ਮਹਾਰਾਜ ਭਗਤ ਰਵਿਦਾਸ ਜੀ ਬੜੇ ਸੁੰਦਰ ਵਚਨ ਕਰਦੇ ਗੁਰਬਾਣੀ ਵਿਚ, ਉਹ ਕਹਿੰਦੇ ਅੱਜ ਬੜੇ ਬੜੇ ਵਿਪਰ ਪ੍ਰਧਾਨ ਜਿਹੜੇ ਨੇ ਉਹ ਆ ਕੇ ਮੈਨੂੰ ਮੱਥਾ ਟੇਕਦੇ ਨਮਸਕਾਰਾਂ ਕਰਦੇ ਨੇ, ਤਾਂ ਹੇ ਪ੍ਰਭੂ ਉਹ ਮੈਨੂੰ ਮੱਥਾ ਨਹੀਂ ਟੇਕਦੇ, ਤੇਰੇ ਨਾਮ ਦੇ ਪ੍ਰਤਾਪ ਅੱਗੇ ਝੁਕਦੇ ਨੇ, ਉਹ ਤੇਰੇ ਨਾਮ ਦੀ ਮਹਿਮਾ ਅੱਗੇ ਝੁਕ ਕੇ ਨਮਸਕਾਰਾਂ ਕਰਦੇ ਨੇ। ਕਹਿੰਦੇ ਕਿੱਥੇ ਹੁਣ ਜੁਲਾਹਿਆਂ ਦੇ ਘਰ ਵਿਚ ਜਨਮੇ ਕਬੀਰ ਜੀ ਤੇ ਕਿੱਥੇ ਹਿੰਦੁਸਤਾਨ ਦਾ ਬਾਦਸ਼ਾਹ ਸਿਕੰਦਰ ਲੋਧੀ ਉਹਨਾਂ ਦੇ ਚਰਨਾਂ ਵਿਚ ਝੁਕ ਕੇ ਮੱਥਾ ਟੇਕ ਰਿਹਾ।
ਯਾ ਤੇ ਸੁਣੀਏ ਸਿੱਖ ਸਭ ਜੋ ਸਿਮਰੈ ਨਾਮੂ,
ਇਸ ਕਰਕੇ ਹੇ ਗੁਰੂ ਕੇ ਸਿੱਖੋ ਸੁਣੋ ਤੁਸੀਂ ਸਾਰੇ ਕਿ ਪਰਮੇਸ਼ਰ ਦਾ ਨਾਮ ਜਿਹੜੇ ਗੁਰਮੁਖ ਸਿਮਰਦੇ ਨੇ, ਜਿਹੜੇ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰਦੇ ਹਨ,
ਸੋਈ ਗੁਰ ਕਾ ਸਿੱਖ ਬੱਡ ਸਭ ਤੇ ਅਭਿਰਾਮੂ,
ਜਿਹੜਾ ਨਾਮ ਸਿਮਰਦਾ ਉਹੀ ਗੁਰੂ ਕਾ ਸਿੱਖ ਹੈ, ਸਭ ਤੋਂ ਵੱਡਾ ਸ੍ਰੇਸ਼ਟ ਸਿੱਖ ਉਹੀ ਹੈ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦਾ, ਨਿਰੰਕਾਰ ਦੇ ਨਾਮ ਨੂੰ ਸਿਮਰਦਾ। ਮਹਾਰਾਜ ਜੀ ਕਹਿੰਦੇ ਸਭ ਤੋਂ ਉੱਤਮ ਸ੍ਰੇਸ਼ਟ ਵਾਹਿਗੁਰੂ ਦਾ ਨਾਮ ਹੈ, ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਥੇ ਫਿਰਿਆ, ਇਹ ਜਿਤਨੇ ਵੀ ਕਰਮ ਨੇ ਪਰਮੇਸ਼ਰ ਦੇ ਨਾਮ ਦੇ ਬਰਾਬਰ ਨਹੀਂ ਹਨ। ਨਹੀਂ ਤੁਲ ਰਾਮ ਨਾਮ ਵਿਚਾਰ, ਪਰਮੇਸ਼ਰ ਦੇ ਨਾਮ ਦੇ ਤੁਲ ਨਹੀਂ। ਇਸ ਕਰਕੇ ਭਾਈ ਜਿਹੜਾ ਨਾਮ ਸਿਮਰਦਾ ਉਹ ਸਾਡਾ ਸੁੰਦਰ ਸਿੱਖ ਹੈ।
ਮੁਖ ਤੇ ਕਹਿ ਮਨ ਤੇ ਸਦਾ ਲਿਵ ਨਾਮ ਲਗਾਵੇ,
ਆਪਣੇ ਮੁਖ ਤੋਂ ਵੀ ਜਪੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮੂੰਹ ਵੀ ਜਪੇ ਔਰ ਮਨ ਨਾਲ ਵੀ ਲਿਵ ਲਾ ਕੇ ਜਪੇ ਵਾਹਿਗੁਰੂ ਵਾਹਿਗੁਰੂ। ਸ਼ੁਰੂਆਤ ਖਾਲਸਾ ਜੀ ਮੁਖ ਤੋਂ ਹੀ ਹੋਣੀ, ਸਿਮਰਨਾ ਪਹਿਲਾਂ ਰਸਨਾ ਤੋਂ ਹੀ ਪੈਣਾ, ਤੇ ਬੋਲ ਬੋਲ ਕੇ ਜਦੋਂ ਸਿਮਰਾਂਗੇ ਫਿਰ ਉਹ ਹਿਰਦੇ ਚ ਉਤਰੇਗਾ, ਫਿਰ ਉਹ ਮਨ ਵਿਚ ਉਤਰੇਗਾ, ਸੁਰਤੀ ਵਿਚ ਉਤਰੇਗਾ, ਫਿਰ ਮਨ ਵੀ ਲਿਵ ਲਾ ਕੇ ਜਪੇ ਨਿਰੰਕਾਰ ਦਾ ਨਾਮ। ਤੋ ਮਹਾਰਾਜ ਜੀ ਕਹਿੰਦੇ ਗੁਰਮੁਖ ਭਾਈ ਜਿਹੜੇ ਗੁਰਮੁਖ ਨੇ ਉਹ ਆਪਣੇ ਮੁਖ ਤੋਂ ਵੀ ਸਿਮਰਦੇ ਨੇ ਔਰ ਮਨ ਤੋਂ ਵੀ ਲਿਵ ਲਾ ਕੇ ਨਾਮ ਸਿਮਰਦੇ ਨੇ, ਨਾਮ ਵਿਚ ਆਪਣਾ ਮਨ ਲਾਉਂਦੇ ਨੇ, ਲਿਵ ਲਾਉਂਦੇ ਹਨ।
ਹਾਥਨ ਤੇ ਕਰ ਟੈਲ ਕੋ ਸਿੱਖ ਸੰਤ ਰਿਝਾਵੇ,
ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮਨ ਤੋਂ ਵੀ ਵਾਹਿਗੁਰੂ 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 ਜਪਦੇ ਨੇ ਤੇ ਹੱਥਾਂ ਨਾਲ ਸੰਤਾਂ ਦੀ ਟਹਿਲ ਕਰਦੇ ਨੇ, ਗੁਰਸਿੱਖਾਂ ਦੀ ਟਹਿਲ ਕਮਾਉਂਦੇ ਨੇ, ਹੱਥਾਂ ਨਾਲ ਸੇਵਾ ਕਰਦੇ ਨੇ। ਹੱਥਾਂ ਨਾਲ ਸੇਵਾ ਕਰਨ, ਮਨ ਕਰਕੇ ਲਿਵਲਾ ਕੇ ਨਾਮ ਜਪਣ, ਸਿੱਖ ਸੰਤ ਰਿਝਾਵੇ ਤੇ ਹੱਥਾਂ ਨਾਲ ਟਹਿਲ ਕਰਕੇ ਸਿੱਖਾਂ ਦੀ ਔਰ ਸੰਤਾਂ ਮਹਾਂਪੁਰਖਾਂ ਦੀਆਂ ਖੁਸ਼ੀਆਂ ਲੈਣ, ਉਨ੍ਹਾਂ ਨੂੰ ਪ੍ਰਸੰਨ ਕਰਨ।
ਸੋ ਮਮ ਪਿਆਰੋ ਅਦਕ ਹੈ ਬਸ ਰਹੋ ਸਦੀਵਾ।
ਮਹਾਰਾਜ ਜੀ ਕਹਿੰਦੇ ਹੋ ਮੇਰਾ ਬਹੁਤ ਜ਼ਿਆਦਾ ਪਿਆਰਾ ਹੈ ਔਰ ਮੈਂ ਸਦਾ ਉਹਦੇ ਬਸ ਹੋ ਕੇ ਰਹਾਂਗਾ, ਜਿਹੜਾ ਸਿੱਖ ਇਸ ਤਰ੍ਹਾਂ ਦੀ ਸਾਧਨਾ ਕਰਨ ਵਾਲਾ। ਮੁੱਖ ਤੋਂ ਨਾਮ ਜਪੇ, ਮਨ ਕਰਕੇ ਨਾਮ ਜਪੇ ਤੇ ਹੱਥਾਂ ਨਾਲ ਸੇਵਾ ਟਹਿਲ ਕਰੇ ਸਿੱਖਾਂ ਸੰਤਾਂ ਦੀ। ਮਹਾਰਾਜ ਜੀ ਕਹਿੰਦੇ ਮੈਂ ਉਹਦੇ ਬਸ ਹਾਂ। ਕਲਗੀਆਂ ਵਾਲੇ ਚੋਜੀ ਪ੍ਰੀਤਮ ਦਸਮੇਸ਼ ਪਿਤਾ, ਜਿਨ੍ਹਾਂ ਦੇ ਵਾਸੇ ਸਾਰਾ ਬ੍ਰਹਿਮੰਡ ਹੈ, ਜਿਨ੍ਹਾਂ ਦੇ ਵਾਸੇ ਸਾਰੀ ਪ੍ਰਕਿਰਤੀ ਹੈ, ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਦੇ ਵਾਸ ਹਾਂ ਜਿਹੜੇ ਨਾਮ ਜਪਦੇ ਨੇ ਤੇ ਜਿਹੜੇ ਸੇਵਾ ਕਰਦੇ ਨੇ। ਸੇਵਾ ਤੇ ਸਿਮਰਨ ਦੋਵੇਂ ਚੀਜ਼ਾਂ ਨੇ ਗੁਰੂ ਘਰ ਵਿਚ। ਮਹਾਰਾਜ ਜੀ ਕਹਿੰਦੇ ਹੱਥਾਂ ਨਾਲ ਸੇਵਾ ਕਰਨ ਸਿੱਖਾਂ ਸੰਤਾਂ ਮਹਾਂਪੁਰਖਾਂ ਦੀ ਔਰ ਨਾਮ ਜਪਣ ਰਸਨਾ ਕਰਕੇ ਮਨ ਕਰਕੇ ਮੈਂ ਉਹਨਾਂ ਦੇ ਵਾਸ ਹਾਂ।
ਕਰਣੀ ਉੱਚੀ ਨਿਤ ਕਰੈ ਰਾਖੇ ਮਨ ਨੀਵਾ।
ਉੱਚੀ ਕਰਣੀ ਨਿਤ ਕਰਨ, ਕਰਣੀ ਉੱਚੀ ਕਰਨ, ਕਰਮ ਉੱਚੇ ਕਰਨ ਪਰ ਆਪਣਾ ਮਨ ਨੀਵਾ ਰੱਖਣ। ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਮਨ ਨੀਵਾ ਹੋਵੇ ਮਤ ਉੱਚੀ ਰੱਖਣੀ। ਪਰ ਸ਼ਾਇਦ ਅੱਜ ਉਲਟ ਪਾਸੇ ਚੱਲ ਪਿਆ, ਮਨ ਉੱਚਾ ਹੁੰਦਾ ਮਤ ਨੀਵੀਂ ਕਰੀ ਜਾ ਰਹੇ, ਉਲਟ ਪ੍ਰਵਿਰਤੀ ਬਣ ਗਈ। ਮਹਾਰਾਜ ਜੀ ਕਹਿੰਦੇ ਕਰਣੀ ਸ਼ੁਭ ਕਰੇ, ਕਰਮ ਚੰਗੇ ਕਰੇ। ਗੁਰਸਿੱਖ ਜਿਹੜਾ ਉਹ ਮਨ ਨੀਵਾਂ ਰੱਖੇ, ਮਨ ਨੂੰ ਨੀਵਾਂ ਕਰਕੇ ਰੱਖੇ। ਮਨ ਨੀਵ ਕੋ ਬੀਜਣ ਪ੍ਰੇਮ, ਮਨ ਨੂੰ ਨੀਵਾਂ ਰੱਖਣਾ ਇਹੀ ਗੁਰੂ ਖਾਲਸਾ ਜੀ ਬੀਜ ਬੀਜਣ ਦੇ ਤੁਲ ਹੈ, ਨਾਮ ਦਾ ਬੀਜ ਬੀਜਣ ਦੇ ਤੁਲ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਮਨ ਨੀਵਾਂ ਰੱਖੇ ਤੇ ਕਰਣੀ ਉੱਚੀ ਕਰੇ। ਅਸੀਂ ਕਰਣੀ ਵੀ ਉੱਚੀ ਕਰ ਲੈਂਦੇ ਹਾਂ ਪਰ ਮਨ ਨੀਵਾਂ ਨਹੀਂ ਰੱਖਦੇ, ਨਾਲ ਹੀ ਹਉਮੈ ਕਰ ਲੈਂਦੇ ਹਾਂ, ਨਾਲ ਹੀ ਹੰਕਾਰ ਕਰ ਲੈਂਦੇ ਹਾਂ ਕਿ ਮੈਂ ਇਹ ਕੰਮ ਕੀਤਾ। ਕਰਣੀ ਉੱਚੀ ਕਰੋ ਪਰ ਆਪਣਾ ਮਨ ਨੀਵਾਂ ਰੱਖੋ।
ਤਨ ਹੰਤਾ ਕੋ ਤਿਆਗ ਕਰ ਬ੍ਰਹਮ ਹੰਤਾ ਗਾਡੇ।
ਸਰੀਰ ਦੀ ਹੰਗਤਾ ਦਾ ਤਿਆਗ ਕਰਕੇ ਇਹ ਨਹੀਂ ਸਮਝਣਾ ਮੈਂ ਸਰੀਰ ਹਾਂ, ਸਰੀਰ ਦੀ ਹੰਗਤਾ ਛੱਡ ਕੇ ਬ੍ਰਹਮ ਹੰਤਾ ਕਰਨੀ ਕਿ ਮੈਂ ਬ੍ਰਹਮ ਰੂਪ ਹਾਂ, ਆਤਮ ਸਰੂਪ ਹਾਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਇਹ ਹੰਗਤਾ ਕਰਨੀ ਜੇ ਕਰਨੀ ਵੀ ਹੈ ਕਿ ਮੈਂ ਬ੍ਰਹਮ ਹਾਂ। ਹੇ ਮਨ ਤੂੰ ਜੋਤ ਰੂਪ ਹੈ, ਪ੍ਰਮਾਤਮਾ ਦੀ ਅੰਸ਼ ਹੈ। ਕਹਿ ਕਬੀਰ ਤੂੰ ਰਾਮ ਕੀ ਅੰਸ਼, ਤੂੰ ਰਾਮ ਦੀ ਅੰਸ਼ ਹੈ, ਪ੍ਰਮਾਤਮਾ ਦੀ ਅੰਸ਼ ਹੈ। ਬ੍ਰਹਮ ਹੰਤਾ ਵਿਚ ਆਪਣਾ ਮਨ ਇਕਾਗਰ ਕਰਕੇ ਰੱਖਣਾ, ਤਨ ਹੰਤਾ ਨਹੀਂ ਰੱਖਣੀ। ਅਸੀਂ ਸਰੀਰ ਦੀ ਹੰਗਤਾ ਕਰਦੇ ਹਾਂ, ਇਸੇ ਕਰਕੇ ਇਹੀ ਰੁਕਾਵਟ ਬਣੀ ਹੋਈ ਆ ਪਰਮਾਰਥ ਦੇ ਰਸਤੇ ਤੇ। ਮਹਾਰਾਜ ਜੀ ਕਹਿੰਦੇ ਤਨ ਹੰਤਾ ਨੂੰ ਤਿਆਗ ਕੇ ਬ੍ਰਹਮ ਹੰਤਾ ਵਿਚ ਆਪਣਾ ਮਨ ਗਾਢੇ ਪਰਪੱਕ ਕਰਨਾ ਹੈ।
ਇਕ ਰੂਪ ਕੋ ਜਾਣ ਕਰ ਨਾਨਾ ਕੋ ਕਾਢੇ।
ਇਕ ਰੂਪ ਨੂੰ ਜਾਣ ਕੇ, ਇਕ ਰੂਪ ਵਿਚ ਸਿਰਫ ਪ੍ਰਮਾਤਮਾ ਦਾ ਇਕ ਰੂਪ ਕਰਕੇ ਹੀ ਜਾਣਨਾ ਕਿ ਸਭ ਵਿਚ ਇਕ ਹੀ ਹੈ, ਉਰੇ ਵਿਚ ਕੋਈ ਦੋ ਰਾਏ ਵੀ ਨਹੀਂ ਹੈ ਕਿ ਦੋ ਹੈ, ਹੈ ਹੀ ਇਕ। ਸਾਰਿਆਂ ਵਿਚ ਇਕ ਸਰੂਪ ਹੋ ਕੇ ਵਰਤ ਰਿਹਾ, ਇਕੋ ਹੀ ਹੈ ਸਾਰਿਆਂ ਵਿਚ। ਸਭ ਹੈ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਉਹ ਬੋਲਾ ਰਹੇ, ਉਹਦੇ ਤੋਂ ਬਿਨਾਂ ਤਾਂ ਕੋਈ ਹੈ ਹੀ ਨਹੀਂ, ਸਾਰਿਆਂ ਵਿਚ ਹੀ ਉਹੀ ਹੈ। ਜੈ ਜੈ ਪੇਖੋ ਤਹ ਹਜੂਰ, ਦੂਰ ਕਤੋਂ ਨਾ ਜਾਈ ਰਬ ਰਿਹਾ ਸਰਬਤਰ ਮੈਂ ਮਨ। ਸਦਾ ਧਿਆਈ ਉਹ ਸਾਰਿਆਂ ਵਿਚ ਰਮਿਆ ਹੋਇਆ, ਹਰ ਥਾਂ ਤੇ ਰਮਿਆ ਹੋਇਆ ਹੈ। ਇਸ ਤਰ੍ਹਾਂ ਇਕ ਦੇ ਨਾਲ ਰੂਪ ਨੂੰ, ਇਕ ਨੂੰ ਜਾਣਨਾ ਨਾਨਾ ਕੋ ਕਾਢੇ। ਨਾਨਾ ਦਾ ਮਤਲਬ ਹੁੰਦਾ ਅਨੇਕਤਾ, ਜਿਹੜਾ ਅਨੇਕਤਾ ਦਾ ਭਾਵ ਹੈ ਉਹ ਆਪਣੇ ਹਿਰਦੇ ਚੋਂ ਦੂਰ ਕਰਦਾ। ਇਕ ਦਾ ਨਿਸ਼ਚਾ ਕਰੇ ਔਰ ਅਨੇਕਤਾ ਦਾ ਭਾਵ ਉਹ ਆਪਣੇ ਹਿਰਦੇ ਵਿਚੋਂ ਕੱਢ ਦੇਵੇ, ਤਿਆਗ ਦੇਵੇ।
ਜਾਣੈ ਸਾਚਾ ਏਕ ਕੋ ਲੱਖ ਝੂਠ ਅਨੇਕੇ।
ਮਹਾਰਾਜ ਜੀ ਕਹਿੰਦੇ ਇਕ ਨੂੰ ਸੱਚ ਕਰਕੇ ਜਾਣੇ ਔਰ ਜਿਹੜੀ ਅਨੇਕਤਾ ਹੈ ਉਹਨੂੰ ਝੂਠ ਸਮਝੇ। ਜਿਹੜਾ ਇਕ ਹੈ ਉਹ ਸੱਚ ਹੈ ਤੇ ਜਿਹੜੀ ਅਨੇਕਤਾ ਹੈ ਉਹ ਝੂਠ ਹੈ। अनेकता सानू सारे शरीर दे सरे ने वखो वखरे अनेकता दे सरी ना प्रकृति विच ये अनेकता झूठ है। इस अनेकता विच जो एक आत्मा सारिया विच सूत्र रूप होके परोई हुई है वो सच है। आत्मा सत है, परमात्मा सत है, उसे सत नू कहा सच्चे तेरे खंड। हे सच्चे साहब अकाल पुरख तू सच्चा है, इस खंडा दे विच रमिया होया। एक खंड भवे झूठे बिनसन वाले ने नाशवान ने पर तू सच्चा है, तू सच स्वरूप होके सारिया विच वरत रहा है। अनेकता नू झूठ करके समझे और एक जड़ा है ओनू सच करके जाने।
उपजन हार सो बिनस है इम तारे बबेके।
इस तरह की बबेक का मतलब हुंदा विचार, इस तरह की विचार अपने हिरदे च धारण करे कि जो कुछ उपजन वाला है ओ बिनसना है। जो उपजो सो बिनस है परो आज कै काल, नानक हर गुण गाए ले छाड़ सगल जंजा। जो उपजया उन्हें बिनसना बिनसना, जो जन्मे सो जानो मुआ, जो जन्मे उन्हें मरना ही मरना बिनसना ही बिनसना। इस तरह की विवेक अपने, इस तरह की विचार अपने हिरदे विच गुरसिख धारण करके रखे।
दोहरा इम कै कर श्री सत गुरु सिखन प्रति उपदेश।
इस तरह सतगुरु गुरु कलगीधर पातशाह जी महाराज जी ने अपने सारे सिखा प्रति नाम की महिमा का उपदेश दिता कि निरंकार वाहिगुरु परमेश्वर का नाम सर्व श्रोमणी है, सर्व सर्वोत्तम है।
बैठे के तक चिर उठे मंदर गए विशेष।
समा महाराज जी दीवान च बैठे दर्शन देंदे रहे, फिर दीवान दी समाप्ति तो परंत गरीबन वाग सच्चे पातशाह जी महाराज अपने मंदरां विच अपने महलां विच आए हन।
दोहरा बीते ओ फागन चेत जब निकट मेख संक्रांत।
खालसा जी इसे तरह फगण दा महीना बीत गया, फगण तो बाद चेतर दा महीना वो भी बीत गया, ते बसाख दे महीने दी जड़ी संक्रांत है वो आ गई।
दर्शन परसन गुरु के गन संगत उमडात।
बहुत सारी संगत सतगुरु जी दे दर्शन करन वास्ते एदा उमड के आई जिवें खालसा जी भौरे कमल दे फुल ते मंडरा के आउंदे ने। बड़ियां संगतां बड़े सिख बड़ी भावना नाल बड़े अदब नाल सतगुरु गरीब नवाज पातशाह जी दे दर्शन करन वास्ते विसाखी दी संक्रांत वाले दिन महाराज जी दे दर्शना नू आए हन।
जो पई दिन प्रत जस पसर है जग ज्यों ज्यों।
दिन प्रति दिन सतगुरां दा जस जिवें जिवें पसर रहा है, गुरु खालसे दा प्रताप महिमा जिवें जिवें पसर रही है।
मेला अधिक मिलत है त्यों त्यों।
इस तरह गुरु साहब जी दे चरणा विच ओनियां ही संगतां वध चढ़ के आ रही है। जिवें जिवें जस सतगुरां दा पसर रहा है तिवें तिवें पहली विसाखी ते कुछ संगत घट, उस तो अगे होर दुगनी तीन गुणा चार गुणा एदा संगतां वध चढ़ के महाराज जी दे दर्शना नू आ रही हन।
ज्यों दिशते संगत चह ऐसे।
चारा दिशावां तो संगत इस तरह चल के आउंदी है दर्शन करन वास्ते।
गन चकोर सस प्रेमी जैसे।
कहंदे मानो जिवें हजारां दी गिणती च चकोरां इकट्ठियां हो के चंद्रमा नू वेखण आउंदे होण। हजारां दी गिणती च चकोर इकट्ठे हो के चन्न नू वेखण आउंदे होण। एदा गुरु के सिख गुरु बाजा वाले कलगी धर दे दीदार करन लई आ रहे ने। दशमेश पातशाह दे दर्शन करन वास्ते ਹੁਮ ਹੁਮ ਆ ਕੇ ਬੜੇ ਚਾਉ ਨਾਲ ਆ ਰਹੇ ਹਨ।
ਜਨ ਕਨ ਘਟਾ ਭੁੱਖ ਕੋ ਚਾਹਤ,
ਇਸ ਤਰ੍ਹਾਂ ਕਹਿ ਲਈਏ ਮਾਨੋ ਜਿਵੇਂ ਆਕਾਸ਼ ਦੇ ਵਿਚ ਗਰਜਦੇ ਹੋਏ ਬੱਦਲਾਂ ਨੂੰ ਵੇਖ ਕੇ ਮੋਰਾਂ ਦੇ ਮਨਾਂ ਵਿਚ ਉਮਾਹ ਪੈਦਾ ਹੁੰਦਾ, ਏਦਾਂ ਗੁਰਸਿੱਖਾਂ ਦੇ ਮਨਾਂ ਵਿਚ ਸਤਿਗੁਰਾਂ ਦੇ ਦਰਸ਼ਨਾਂ ਦਾ ਚਾਉ ਪੈਦਾ ਹੋ ਰਿਹਾ।
ਦਾਸ ਕਲਾਪ ਕਲਾਪੇ ਉਮਾਹਤ,
ਬਹੁਤ ਸਾਰੇ ਦਾਸ ਜਿਵੇਂ ਗੂੜੀਆਂ ਘਟਾਵਾਂ ਦੀ ਗਰਜ ਨੂੰ ਚਾਹੁੰਦੇ ਹੋਏ ਮੋਰ, ਤਿਵੇਂ ਸਾਰੇ ਦਾਸ ਉਮਾਹ ਉਮਾਹ ਕੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆ ਰਹੇ ਹਨ।
ਬੰਦ ਟੋਲ ਪਰ ਟੋਲ ਵਿਸਾਲੇ,
ਟੋਲਿਆਂ ਦੇ ਟੋਲੇ ਬੰਨ ਕੇ, ਸੰਗਤਾਂ ਦੇ ਇਕੱਠਾਂ ਦੇ ਇਕੱਠ ਹੋ ਕੇ, ਕਿਤੇ ਦਸਾਂ ਬੰਦਿਆਂ ਦਾ, ਕਿਤੇ ਵੀਹਾਂ ਦਾ, ਕਿਤੇ ਸੌ ਦਾ, ਕਿਸੇ 200 ਦਾ, ਕਿਤੇ 500 ਦਾ, ਕਿਤੇ ਹਜ਼ਾਰ ਹਜ਼ਾਰ ਸਿੱਖਾਂ ਦੇ ਟੋਲੇ, ਏਦਾਂ ਬੰਨ ਬੰਨ ਕੇ ਟੋਲੇ, ਕਿਉਂਕਿ ਦੂਰੋਂ ਚੱਲ ਕੇ ਆਉਣਾ ਹੁੰਦਾ ਸੀ ਤੇ ਦੂਰੋਂ ਚੱਲ ਕੇ ਆਉਣ ਵੇਲੇ ਇਸ ਕਰਕੇ ਸੰਗਤ ਇਕੱਠ ਦੇ ਰੂਪ ਵਿਚ ਆਉਂਦੀ। ਉਹਨਾਂ ਸਮਿਆਂ ਦੇ ਵਿਚ ਸਮੇਂ ਬੜੇ ਭਿਆਨਕ ਸਨ, ਰਸਤੇ ਵਿਚ ਰਾਹ ਮਾਰੀਆਂ ਵੀ ਹੁੰਦੀਆਂ ਸੀ, ਠੱਗੀਆਂ ਵੀ ਹੁੰਦੀਆਂ ਸਨ, ਡਾਕੂ ਧਾੜ ਵੀ ਬੜੇ ਹੁੰਦੇ ਸੀ, ਇਸ ਕਰਕੇ ਸੰਗਤ ਇਕੱਠ ਦੇ ਰੂਪ ਵਿਚ ਆਉਂਦੀ। ਨਾਲੇ ਸੰਗਤ ਦੇ ਰੰਗ ਦੇ ਵਿਚ ਹੋਰ ਰੰਗਣ ਚੜੀ ਹੁੰਦੀ ਹੈ, ਕੀਰਤਨ ਕਰਦੇ ਆ, ਬਾਣੀ ਪੜਦੇ, ਇਕ ਦੂਜੇ ਦੀ ਸੇਵਾ ਕਰਦੇ ਆਉਂਦੇ ਨੇ ਸਿੱਖ। ਤੋ ਇਸ ਪ੍ਰਕਾਰ ਨਾਲ ਗੁਰੂ ਕੇ ਸਿੱਖ ਬੜੇ ਚਾਉ ਨਾਲ ਹੁਮ ਹੁਮ ਆ ਕੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਟੋਲੇ ਬੰਨ ਕੇ ਆਉਂਦੇ ਹਨ।
ਚਲੇ ਪੰਥ ਮਿਲ ਮਿਲ ਸਿੱਖ ਜਾਲੇ,
ਬਹੁਤ ਸਾਰੇ ਗੁਰਸਿੱਖ ਆਪਸ ਵਿਚ ਮਿਲ ਮਿਲ ਕੇ ਚੱਲਦੇ ਨੇ, ਇਕੱਠੇ ਹੋ ਕੇ ਚੱਲਦੇ ਹਨ।
ਗਾਵੇ ਸ਼ਬਦ ਪ੍ਰੇਮ ਰੰਗ ਰਾਤੇ,
ਪ੍ਰੇਮ ਦੇ ਰੰਗ ਵਿਚ ਰੱਤੇ ਹੋਏ ਸ਼ਬਦ ਗਾਉਂਦੇ ਆਉਂਦੇ ਨੇ, ਬਾਣੀ ਪੜਦੇ ਆਉਂਦੇ ਨੇ, ਸਿੱਖ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ ਨੇ। ਮੈਂ ਅਕਸਰ ਬੇਨਤੀ ਕਰਦਾ ਹੁੰਦਾ, ਜਦੋਂ ਅਸੀਂ ਘਰੋਂ ਚੱਲਦੇ ਹਾਂ, ਘਰੋਂ ਚੱਲਣ ਵੇਲੇ ਪਹਿਲਾ ਕਦਮ ਗੁਰਦੁਆਰੇ ਸਾਹਿਬ ਵਾਸਤੇ ਪੁੱਟਦੇ ਹਾਂ, ਉਦੋਂ ਸਾਡੀ ਹਾਜ਼ਰੀ ਲੱਗਣੀ ਸ਼ੁਰੂ ਹੋ ਜਾਂਦੀ ਗੁਰੂ ਘਰ ਵਿਚ। ਇਸ ਕਰਕੇ ਭਾਈ ਜਦੋਂ ਘਰੋਂ ਚੱਲ ਕੇ ਆਉਂਦੇ, ਉਦੋਂ ਵੀ ਬਾਣੀ ਪੜਦੇ ਆ, ਗੁਰੂ ਘਰ ਦੀਆਂ ਬਾਤਾਂ ਕਰਦੇ ਆ, ਸਿਮਰਨ ਕਰਦੇ ਆਉਣਾ ਚਾਹੀਦਾ। ਜਾਣਾ ਵੀ ਆ ਉਦੋਂ ਵੀ ਰਸਤੇ ਚ ਭਜਨ ਕਰਦੇ ਆ, ਬਾਣੀ ਪੜਦੇ ਆ, ਜਿੰਨੇ ਸਵਾਸ ਲੇਖੇ ਚ ਲੱਗਣਗੇ, ਭਲੇ ਪਾਸੇ ਲੱਗਣਗੇ, ਓਨਾ ਹੀ ਲਾਭ ਹੈ। ਘਰੋਂ ਹੀ ਚੱਲਣਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਇੱਕ ਕਦਮ ਪੁੱਟ ਕੇ ਚੱਲਦੇ ਗੁਰੂ ਸਾਹਿਬ ਅੱਗੇ ਆਉਂਦੇ ਨੇ ਲੈਣ ਵਾਸਤੇ। ਇਸ ਕਰਕੇ ਬਾਣੀ ਪੜਦਿਆਂ ਗੁਰਸਿੱਖ ਆਉਂਦੇ ਨੇ, ਸਿਮਰਨ ਕਰਦਿਆਂ ਭਜਨ ਕਰਦਿਆਂ ਆਉਂਦੇ ਹਨ।
ਭਾਉ ਪਰਸ ਪਰ ਕਰ ਹਰ ਖਾਤੇ,
ਆਪਸ ਵਿਚ ਬੜਾ ਭਾਉ ਕਰਦੇ, ਪ੍ਰੇਮ ਕਰਦੇ ਨੇ ਗੁਰਸਿੱਖ ਇੱਕ ਦੂਜੇ ਨਾਲ। ਬਹੁਤ ਪਿਆਰ ਹੈ ਗੁਰਸਿੱਖਾਂ ਦਾ, ਏਡਾ ਪਿਆਰ ਕਿ ਇੱਕ ਦੂਜੇ ਤੋਂ ਆਪਣੀਆਂ ਜਾਨਾਂ ਵਾਰਨ ਨੂੰ ਵੀ ਤਿਆਰ ਨੇ, ਇੱਕ ਦੂਜੇ ਤੋਂ ਆਪਣਾ ਆਪਾ ਕੁਰਬਾਨ ਕਰਨ ਨੂੰ ਵੀ ਤਿਆਰ ਨੇ। ਇੰਨਾ ਪਿਆਰ, ਇੰਨਾ ਪ੍ਰੇਮ ਹੈ ਗੁਰਸਿੱਖਾਂ ਦੇ ਅੰਦਰ।
ਆਪਸ ਮੈਂ ਸੇਵੈ ਅਨੁਰਾਗੀ,
ਆਪਸ ਵਿਚ ਬੜਾ ਅਨੁਰਾਗ ਧਾਰ ਕੇ ਸੇਵਾ ਕਰ, ਇੱਕ ਦੂਜੇ ਦੀ ਬੜੀ ਸੇਵਾ, ਮੁੱਠੀ ਚਾਪੀ ਕਰਨੀ, ਗੁਰਸਿੱਖਾਂ ਦੇ ਚਰਨ ਘੁੱਟਣੇ, ਪੈਦਲ ਚੱਲਦੇ ਸਨ, ਮੁੱਠੀ ਚਾਪੀ ਕਰਨੀ, ਮਾਲਿਸ਼ ਕਰਨੀ, ਔਰ ਵਸਤਰ ਧੋਣੇ, ਇਸ਼ਨਾਨ ਕਰਾਉਣਾ, ਲੰਗਰ ਤਿਆਰ ਕਰਨਾ, ਛਕਾਉਣ ਦੀ ਸੇਵਾ ਕਰਨੀ, ਏਦਾਂ ਬੜੇ ਅਨੁਰਾਗ ਨਾਲ ਪਿਆਰ ਨਾਲ ਸੇਵਾ ਕਰਦੇ ਹਨ।
ਗੁਰ ਕੀ ਭਗਤ ਅਦਕ ਚਿਤ ਜਾਗੀ,
ਸਤਿਗੁਰਾਂ ਦੀ ਭਗਤੀ ਜਿਹੜੀ ਆ ਉਹ ਗੁਰਸਿੱਖਾਂ ਦੇ ਹਿਰਦੇ ਵਿਚ ਜਾਗੀ ਹੋਈ, ਗੁਰੂ ਭਗਤੀ ਇਹਨੂੰ ਕਹਿੰਦੇ ਨੇ, ਗੁਰੂ ਭਗਤੀ ਗੁਰਸਿੱਖਾਂ ਦੇ ਹਿਰਦੇ ਵਿਚ ਜਾਗੀ ਹੋਈ, ਬੜੀ ਪਿਆਰੀ ਪਿਆਰ ਵਿਚ ਜਾਗੀ ਹੋਈ ਹੈ।
ਨਵੀਂ ਰੀਤ ਤਰ ਸ਼ੁਭ ਮਤ ਮਤੇ,
ਨਵੀਂ ਰੀਤ ਜਿਹੜੀ ਖਾਲਸੇ ਪੰਥ ਦੀ ਰੀਤ ਮਰਿਆਦਾ ਗੁਰੂ ਕਲਗੀਧਰ ਨੇ ਚਲਾਈ ਹੈ ਨਾ, ਉਹ ਰੀਤ ਨਵਾਂ ਮਤ ਜਿਹੜਾ ਹੈ ਉਹ ਸਾਰੇ ਸਿੱਖਾਂ ਨੇ ਧਾਰਨ ਕੀਤਾ ਹੋਇਆ।
ਵਾਹਿਗੁਰੂ ਜੀ ਕੀ ਕੈ ਫਤਿਹ,
ਜਦੋਂ ਵੀ ਸਿੰਘ ਆਪੋ ਵਿਚ ਮਿਲਦੇ ਨੇ, ਚਾਹੇ ਸੁਬਹਾ ਰਾਤ ਨੂੰ ਸੌ ਕੇ ਉੱਠੇ ਹੋਣ, ਸਵੇਰੇ ਜਦੋਂ ਆਪਸ ਵਿਚ ਮਿਲਦੇ ਨੇ ਤੇ ਫਤਿਹ ਬੁਲਾਉਂਦੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਏਦਾਂ ਫਤਿਹ ਬੁਲਾ ਕੇ ਆਪਸ ਵਿਚ ਮਿਲਦੇ, ਪਹਿਲਾਂ ਪੈਰੀ ਪਾਵਣਾ ਕਰਦੇ ਸੀ, ਹੁਣ ਗੁਰਸਿੱਖ ਆਪਸ ਵਿਚ ਮਿਲਦੇ ਨੇ ਤੇ ਇੱਕ ਦੂਜੇ ਨੂੰ ਫਤਿਹ ਬੁਲਾਉਂਦੇ ਹਨ।
ਜੁਗਮ ਸਮੇਂ ਕੰਘਾ ਕਰ ਲੈਣਾ,
ਉਹ ਸਮੇਂ ਕੰਘਾ ਕਰਦੇ ਨੇ, ਸਵੇਰੇ ਉੱਠਦੇ ਆ ਦਸਤਾਰ ਬੰਨਣ ਤੋਂ ਪਹਿਲਾਂ ਕੰਘਾ, ਫਿਰ ਸ਼ਾਮ ਦੇ ਸਮੇਂ ਕੰਘਾ, ਦੋ ਸਮੇਂ ਕੰਘਾ ਫੇਰਨਾ ਕੇਸਾਂ ਦੇ ਵਿਚ ਰਹਿਤਨਾਮਿਆਂ ਦੇ ਵੀ ਬਚਨ ਨੇ। ਗੁਰੂ ਕਲਗੀਧਰ ਜੀ ਨੇ ਵੀ ਹੁਕਮ ਕੀਤਾ ਜਦੋਂ ਪੰਜਾਂ ਪਿਆਰਿਆਂ ਦੀ ਸਾਜਨਾ ਕੀਤੀ ਰਹਿਤ ਦੱਸੀ ਤੇ ਸਤਿਗੁਰਾਂ ਦੱਸਿਆ ਭਾਈ ਦੋ ਸਮੇਂ ਕੰਘਾ ਕਰਨਾ ਤੇ ਦੋ ਸਮੇਂ ਕੰਘਾ ਕਰਕੇ ਦਸਤਾਰ ਸੀਸ ਤੇ ਸਜਾਉਣੀ ਹੈ, ਚੁਣ ਚੁਣ ਕੇ ਦਸਤਾਰ ਸੀਸ ਤੇ ਬੰਨਣੀ ਹੈ ਔਰ ਫੇਰ ਰਹਿਤਨਾਮਿਆਂ ਦੇ ਬਚਨ ਹਨ ਦਾਤਣ ਨੀਤ ਕਰੈ, ਨਿਤ ਦਾਤਣ ਕਰਨੀ ਹੈ, ਦੰਦਾਂ ਦੀ ਸਫਾਈ ਰੱਖਣੀ ਹੈ ਤਾਂ ਸੁਖ ਪਾਵੈ ਲਾਲ ਜੀ। ਇਸ ਪ੍ਰਕਾਰ ਕੰਘਾ ਦੋਨੋ ਵਕਤ ਕਰ, ਦੋ ਵਕਤ ਕੰਘਾ ਕਰਨ ਦਾ ਹੁਕਮ ਹੈ। ਜਦੋਂ ਕੇਸਾਂ ਵਿਚ ਕੰਘਾ ਫੇਰਦੇ ਆ ਖਾਲਸਾ ਜੀ ਸੁਰਤੀ ਬਿਰਤੀ ਐਨ ਚੜ੍ਹਦੀ ਕਲਾ ਚ ਹੋ ਜਾਂਦੀ ਹੈ, ਥਕਾਵਟ ਲੱਥ ਜਾਂਦੀ ਹੈ, ਸੁਸਤੀ ਉਤਰ ਜਾਂਦੀ ਹੈ, ਆਲਸ ਦਲਿੱਦਰ ਲੱਥ ਜਾਂਦਾ। ਤੂੰ ਕੰਘਾ ਕਰਨ ਵਾਲੇ ਗੁਰਸਿੱਖ ਜਿਹੜੇ ਨੇ ਦੋ ਵਕਤ ਜਿਹੜੇ ਹਨ ਉਹ ਕੰਘਾ ਕਰ ਲੈਂਦੇ ਹਨ।
ਹੋਏ ਸੁਚੇਤ ਸ਼ਬਦ ਮਨ ਦੇਨਾ,
ਸੁਚੇਤ ਹੋ ਕੇ ਸਾਵਧਾਨ ਹੋ ਕੇ ਗੁਰੂ ਦੇ ਸ਼ਬਦ ਵਿਚ ਆਪਣਾ ਮਨ ਜੋੜਦੇ, ਗੁਰਬਾਣੀ ਵਿਚ ਮਨ ਜੋੜਦੇ ਹਨ।
ਬੈਠੇ ਹੰਸਨ ਕੀ ਸਮ ਪੰਗਤ,
ਹੰਸਾਂ ਵਰਗੀ ਪੰਗਤ ਵਿਚ ਬੈਠਦੇ ਨੇ, ਜਿਵੇਂ ਹੰਸਾਂ ਦੀ ਪੰਗਤ ਹੁੰਦੀ ਹੈ ਨਾ ਇੱਦਾਂ ਹੰਸਾਂ ਵਰਗੀ ਪੰਗਤ ਵਿਚ ਗੁਰਸਿੱਖ ਬੈਠਦੇ ਹਨ।
ਗੁਰੂ ਪੰਥ ਕੀ ਅਦਭੁਤ ਰੰਗਤ,
ਗੁਰੂ ਪੰਥ ਦੀ ਅਦਭੁਤੀ ਰੰਗਤ ਹੈ, ਅਦਭੁਤ ਹੀ ਰੰਗ ਹੈ ਗੁਰੂ ਖਾਲਸੇ ਪੰਥ ਦਾ।
ਸੋਹਿਤ ਕੇਸ਼ਨ ਸ਼ਮਸ਼ ਸਮੇਤ,
ਸਿਰਾਂ ਦੇ ਉੱਤੇ ਦਸਤਾਰਾਂ, ਚਿਹਰਿਆਂ ਉੱਤੇ ਲੰਮੇ ਦਾੜੇ, ਬੜੇ ਸੁੰਦਰ ਸ਼ੇਰਾਂ ਵਰਗਾ ਸਰੂਪ ਹੈ ਸਿੰਘਾਂ ਦਾ ਤੇ ਕਹਿੰਦੇ ਬੜਾ ਸੋਹਣਾ ਸਰੂਪ, ਸੀਸ ਦੇ ਉੱਤੇ ਸੋਹਣੇ ਕੇਸ, ਸ਼ਮਸ਼ ਨਾਮ ਹੈ ਦਾੜੇ ਦਾ ਤੇ ਚਿਹਰਿਆਂ ਦੇ ਉੱਤੇ ਦਾੜੇ ਬੜੇ ਬੜੇ ਸੁੰਦਰ ਪ੍ਰਕਾਸ਼ਿਤ ਹੁੰਦੇ ਹਨ।
ਮਨੋ ਜਨਾਏ ਦੇਵਤਨ ਭੇਦ,
ਖਾਲਸਾ ਜੀ ਮਨੋ ਦੇਵਤਿਆਂ ਦੇ ਭੇਤ ਨੂੰ ਜਣਾਉਂਦੇ ਨੇ, ਭਾਵ ਇਹ ਦੱਸਦੇ ਨੇ ਆਦੀ ਰੀਤ ਕਿ ਕੇਸ ਤੇ ਦਾੜਾ ਸਮੇਤ ਦੇਵਤੇ ਜਿਹੜੇ ਨੇ ਉਹ ਕੇਸਾਂ ਵਾਲੇ ਨੇ ਨਾ, ਦੇਵਤੇ ਜਿੰਨੇ ਨੇ ਉਹ ਸਾਰੇ ਕੇਸਾਂ ਧਾਰੀ ਨੇ, ਜਿੰਨੇ ਵੀ ਦੇਵਤੇ ਨੇ ਚਾਹੇ ਉਹ ਸ਼ਿਵ ਜੀ ਹੈ, ਚਾਹੇ ਉਹ ਇੰਦਰ ਹੈ, ਚਾਹੇ ਉਹ ਕੁਬੇਰ ਹੈ, ਜਿੰਨੇ ਵੀ ਦੇਵਤੇ ਨੇ, ਬ੍ਰਹਮਾ ਹੈ, ਸਾਰੇ ਕੇਸਾ ਧਾਰੀ ਨੇ ਤੇ ਕਹਿੰਦੇ ਜਿਹੜੇ ਸਿੰਘ ਨੇ ਉਹ ਵੀ ਕੇਸਾ ਧਾਰੀ ਦੇ ਮਨ ਨੂੰ ਦੇਵਤਿਆਂ ਦਾ ਭੇਸ ਪ੍ਰਗਟ ਕਰਕੇ ਦੱਸਦੇ ਹੋਣ, ਕਿਉਂਕਿ ਕਲਗੀਧਰ ਨੇ ਸਿੰਘਾਂ ਨੂੰ ਦੇਵਤੇ ਬਣਾ ਦਿੱਤਾ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਜਿਸ ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤਾ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਸਿੰਘਾਂ ਨੂੰ, ਕਹਿੰਦੇ ਮਾਨੋ ਦੇਵਤਿਆਂ ਦਾ ਭੇਤ ਪ੍ਰਗਟ ਕਰਕੇ ਜਣਾਉਂਦੇ ਹੋਣ।
ਰਹਿਤ ਕਹਿਤ ਕੇ ਸਹਿਤ ਵਿਸਾਲੇ,
ਸੋਹਣੀ ਰਹਿਣੀ, ਰਹਿਣੀ ਕਹਿਣੀ ਤੇ ਸਹਿਣੀ ਇਹ ਤਿੰਨ ਚੀਜ਼ਾਂ ਨੇ। ਕਹਿੰਦੇ ਰਹਿਤ ਕਹਿਤ ਕੇ ਸਹਿਤ ਵਿਸਾਲੇ, ਰਹਿਣੀ ਕਹਿਣੀ ਦੇ ਧਾਰਦੀ ਨੇ ਗੁਰਸਿੱਖ, ਰਹਿਣੀ ਵੀ ਹੈ ਕਹਿਣੀ ਵੀ ਹੈ ਔਰ ਸਹਿਣੀ ਵੀ ਹੈ, ਇਸ ਤਰ੍ਹਾਂ ਦੀ ਧਾਰਨੀ ਹਨ।
ਸ਼ਸਤਰਨ ਧਾਰੇ ਵੀਰ ਮੁਛਾਲੇ,
ਸ਼ਸਤਰ ਧਾਰੀ ਨੇ ਤੇ ਮੁਛਹਿਰਿਆਂ ਨੂੰ ਚੜਾ ਕੇ ਰੱਖਦੇ, ਤਿਆਰ ਬਰ ਤਿਆਰ ਹੋ ਕੇ ਸੂਰਮੇ ਬਣ ਕੇ ਮੁਛਹਿਰੇ ਚੜੇ ਹੋਏ ਤੇ ਕਹਿੰਦੇ ਚੜੇ ਹੋਏ ਮੁਛਹਿਰਿਆਂ ਵਾਲੇ ਤੇ ਸ਼ਸਤਰ ਧਾਰੀ ਹੋ ਕੇ ਧਾਰਨ ਕਰਕੇ ਰੱਖਦੇ ਹਨ।
ਸੰਗਤ ਚੱਲ ਆਨੰਦਪੁਰ ਆਈ,
ਇਸ ਤਰ੍ਹਾਂ ਸੰਗਤਾਂ ਚੱਲ ਕੇ, ਸੂਰਮਿਆਂ ਦੀਆਂ ਸੰਗਤਾਂ, ਗੁਰਸਿੱਖ ਚੱਲ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਸ੍ਰੀ ਆਨੰਦਪੁਰ ਸਾਹਿਬ ਆਉਂਦੇ ਹਨ।
ਭਾਂਤ ਭਾਂਤ ਕੀ ਭੇਟਨ ਲਿਆਈ,
ਗੁਰੂ ਦੀਆਂ ਸੰਗਤਾਂ ਬਹੁਤ ਸਾਰੀਆਂ, ਮਾਤਾਵਾਂ ਭੈਣਾਂ ਵੀ ਚੱਲ ਕੇ ਆਈਆਂ ਨੇ, ਅਨੇਕ ਪ੍ਰਕਾਰ ਦੀਆਂ ਭੇਟਾਵਾਂ, ਭਾਂਤ ਭਾਂਤ ਦੀਆਂ ਭੇਟਾਵਾਂ ਉਹ ਲੈ ਕੇ ਆਏ ਨੇ ਸਿੱਖ।
ਦਿਵਸ ਵਿਸੋਏ ਕੋ ਜਬ ਆਇਓ,
ਜਿਸ ਦਿਨ ਵਿਸਾਖੀ ਦਾ ਦਿਨ ਆਇਆ, ਵਿਸਾਖੀ ਦੀ ਸੰਕ੍ਰਾਂਤ ਦਾ ਦਿਹਾੜਾ, ਖਾਲਸੇ ਦਾ ਜਨਮ ਦਿਹਾੜਾ ਆਇਆ,
ਸਤਿਗੁਰ ਕਾਰਨ ਫਰਸ਼ ਡਸਾਇਓ,
ਕਲਗੀਧਰ ਜੀ ਨੇ ਹੁਕਮ ਕੀਤਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਅਸਥਾਨ ਤੇ ਦੀਵਾਨ ਸਜਾਓ। ਜਦੋਂ ਜ਼ਿਆਦਾ ਸੰਗਤ ਆਉਂਦੀ ਸੀ ਫਿਰ ਮਹਾਰਾਜ ਜੀ ਇੱਥੇ ਦੀਵਾਨ ਸਜਾਉਂਦੇ ਸੀ, ਵੱਡਿਆਂ ਜੋੜ ਮੇਲਿਆਂ ਤੇ, ਖੁੱਲੀ ਜਗ੍ਹਾ ਸੀ, ਖੁੱਲਾ ਇਲਾਕਾ ਸੀ। ਤੋ ਗੁਰੂ ਪਾਤਸ਼ਾਹ ਦੇ ਹੁਕਮ ਨਾਲ ਬੜਾ ਸੁੰਦਰ ਵੱਡਾ ਦੀਵਾਨ ਸਜਾਇਆ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਬੜੇ ਬੜੇ ਸੋਹਣੇ ਫਰਸ਼ ਗਲੀਚੇ ਉਹ ਵਿਛਾਏ ਗਏ ਹਨ।
ਉੱਚੇ ਥਾਨ ਸਿੰਘਾਸਨ ਥੇਰੇ,
ਬੜਾ ਸੋਹਣਾ ਉੱਚਾ ਥਾਂ ਹੈ ਤਖ਼ਤ ਕੇਸਗੜ੍ਹ ਸਾਹਿਬ ਵਾਲਾ, ਉਹਦੇ ਉੱਤੇ ਮਹਾਰਾਜ ਜੀ ਦਾ ਸੁੰਦਰ ਸਿੰਘਾਸਨ, महाराज जी का सोने का सुंदर सिंघासन सजाया है।
अनगन मेल आन तै जुरियो,
अनगिणत संगतां दा मेला श्री तख्त केसगढ़ साहब विखे आन के कठा होया है।
तब श्री प्रभ तन बस्तर शस्त्र धर,
कलगी धर जी संगत नु दर्शन देन वास्ते महाराज जी ने सोने बस्तर सोने शस्त्र अपने शरीर ते धारण कीते हन।
जेवर जबर जवाहर मेजर,
बड़े बड़े सुंदर जेवर जिन्हां विच बड़े बड़े कीमती जर जड़े हुए ने, बड़े बड़े कीमती लाल शब्ज पन्ने हीरे जड़े हुए, ऐसे सोने आभूषण महाराज जी ने धारण कीते हन।
शेर गुफा ते निकसे जैसे,
जी जिवें बब्बर शेर अपनी गुफा चो बाहर निकलदा ते बड़ा सुंदर मस्तानी चाल हुंदी है, उस बब्बर शेर दी चाल बड़ी सुंदर हुंदी है। कहिंदे जिवें बब्बर शेर अपनी गुफा विचों बाहर निकलदा बड़े तेज ते जलाल समेत।
सुंदर सदन त्याग कर तैसे,
गुरु कलगी तर पातशाह अपने सोहणे महलां चों सोहणिया मंदरां नूं त्याग के मंदरां विचों बाहर निकले ने, बाहर आए हन।
व्यापार चढ़े सभा थल आए,
घोड़े ते सवार हो के अपने महलां तो चले, घोड़े ते सवार हो के चल के महाराज जी जिथे सभा लगी है दीवान सजे है उथे चल के आए हन।
लोक हजारों शीस निवाए,
हजारां दी गिणती च लोकां ने महाराज जी दे चरणा विच शीस नवाए ने, शीस झुकाए हन।
बैठे जाए सिंघासन फेर,
कलगी धर पातशाह जी जाके अपने सोहणिया सिंघासना ते बैठे हन।
संगत झुकी बृंद इक बेर,
बृंद दा मतलब है बहुत सारियां संगतां जो इकट्ठियां सन, जदों महाराज जी सभा विच आए सब ने उठ के महाराज जी दा सत्कार कीता और झुक के गुरु गरीब नवाज पातशाह दे चरणा च शीश झुकाया।
अरप अरप कर अनक अकोर,
अनक प्रकार दियां अकोरां अनक प्रकार दियां पिटावां महाराज जी दे चरणा विच संगतां ने भेट कीतियां हन।
बंदे चरण कमल कर जोर,
हाथ जोड़ जोड़ के महाराज जी दे चरण कमलां ते सिख बंदना करदे ने, मत्था टेकदे हन।
देखत ने लोचन त्रिपतावै,
इन्ने सोहणे दर्शन ने कलगी धर, इतने सोहणे ने के दर्शन कर करके मन नहीं रजदा, मन नहीं तृप्त हुंदा, दर्शन कीतियां करदियां करदियां चित करदा दर्शन करी जाइए। इन्ना सोहना स्वरूप है महाराज दसवें पातशाह दा, दर्शन करके मन नहीं रजदा।
बहु सुंदरता कही न जावे,
इतनी सुंदरता है सतगुरां दे स्वरूप दी कि ओ शब्दां विच बयान नहीं कीती जा सकदी। कह सकदे हां तेरे बंके लोयण दंत रिसाला, सोहने नक जिन लमड़े वाला, ए महाराज जी दा सुंदर स्वरूप है जो बयान नहीं हो सकता। निर्जर नरूप हो के सुंदर स्वरूप हो के भूपन के भूप हो के दाता महादान हो, सुंदर स्वरूप ऐसे सुंदर स्वरूप नु क्या श्याम सुंदर तज नींद क्यों आई, महा मोह नींद तलाई, अत सुंदर मन मोहे ना कट सोहे ना प्राण अधारा राम। ऐसा सुंदर स्वरूप है महाराज गरीब नवाज पातशाह दा कि जिस सुंदरता नु शब्दां विच बयान नहीं कीता जा सकता।
संगत की होई बड़ पीर,
बहुत सारियां संगतां दा बड़ा बड़ा भारी इकट्ठ बड़ी बड़ी भीड़ गुरु चरणां विच होई है।
पिख पिख सिखन खोवत पीर,
जिहड़ा सिख महाराज जी दे दर्शन करदा ओदी पीड़ा हरी जांदी है, गुरदेव दे दर्शन करदिआं दुख भुल जांदे ने, तकलीफां विसर जांदियां ने, चिंता हरी जांदी है, ते दर्शन करदिआं बदो बदी सिखां दे मुंह निकलदा दर्शन देख जीवां गुर तेरा, पूरन करम होए प्रभ मेरा। महाराज तुहाडे दर्शन करके जीवदे हां, तुहाडे दीदार करके असीं जीवदे हां, ते मानो ये नेत्र मिले ही तुहाडे दर्शन करन वास्ते दीदार करन वास्ते ने, इस तरह गुरु साहब दे दर्शन करदियां सिखां दी पीड़ा हरी जा रही है।
आछा दे मुख सिखनी आवे,
खालसा जी इतने नू एक सिखनी औरत है ते उन्हें कुंड कढ़िया होया ते गुरु साहब दे दरबार कोल गेड़ा कढ़ दी। भीड़ बहुत ज्यादा सी, संगत बहुत ज्यादा सी, एक सिखनी सी कुंड कढ़िया होया उन्हें चेहरे दे उत्ते कपड़ा ओ लिया होया ते वो बार बार गुरु दरबार दे विच आउंदी, नेड़े आउंदी है महाराज जी दे, फिर दूर चली जांदी है।
पहुंचे निकट न पुने हट जावे,
नेड़े नहीं पहुंचिया जांदा क्योंकि बहुत ज्यादा संगत सी आउंदी है पर अगे भीड़ ज्यादा वेख के फिर पिछे हट जांदी है, फिर आउंदी है फिर पिछे हट जांदी है। एदा पांच चार बार वो सिखनी ने इस तरह कीता।
बड़ी पीर पुरखन की हेरे,
पुरखां दी भीड़ ज्यादा सी, सिंह ज्यादा सी, सिंघां दी भीड़ उन्हें जदों ज्यादा वेखी,
चह अदक हो सके ना नेरे,
नेड़े होना चाहुंदी है महाराज जी दे दर्शन करन वास्ते पर पुरखां दी ज्यादा भीड़ होण करके उह कल्ली सी, ਉਹ ਵਿਚ ਆਉਂਦੀ ਹੈ ਫਿਰ ਪਿੱਛੇ ਹਟ ਜਾਂਦੀ ਜਦੋਂ ਜ਼ਿਆਦਾ ਭੀੜ ਹੁੰਦੀ ਹੈ। ਇਸ ਤਰ੍ਹਾਂ ਦਰਸ਼ਨ ਕਰਨ ਵਾਸਤੇ ਆਉਂਦੀ ਫਿਰ ਪਿੱਛੇ ਹਟਦੀ ਹੈ।
ਮਨ ਗਤ ਲਖ ਸਤ ਗੁਰ ਤੈ ਪਾਸੀ,
ਕਲਗੀ ਧਰ ਜੀ ਤਾਂ ਸਾਰਿਆਂ ਦੇ ਮਨਾਂ ਦੀ ਜਾਣਦੇ ਨੇ ਬੁੱਝਦੇ ਨੇ, ਉਹ ਜਿਹੜੀ ਸਿੱਖਣੀ ਹੈ ਦਰਸ਼ਨ ਕਰਨਾ ਚਾਹੁੰਦੀ ਪਰ ਪਿੱਛੇ ਮੁੜ ਜਾਂਦੀ, ਘੁੰਡ ਵੀ ਕੱਢਿਆ ਹੋਇਆ ਉਹਨੇ ਤੇ ਕਲਗੀ ਧਰ ਪਾਤਸ਼ਾਹ ਨੇ ਉਹਦੇ ਮਨ ਦੀ ਅਵਸਥਾ ਜਾਣ ਲਈ, ਉਹਦੇ ਮਨ ਦੀ ਵਿਵਸਥਾ ਮਹਾਰਾਜ ਜੀ ਜਾਣੀ ਜਾਣ ਸਤਿਗੁਰਾਂ ਨੇ ਜਾਣ ਲਈ।
ਕਰਿਓ ਪਠਾਵਨ ਸਿੱਖ ਅਰਦਾਸੀ,
ਮਹਾਰਾਜ ਜੀ ਦੇ ਕੋਲ ਇੱਕ ਅਰਦਾਸੀਆ ਸਿੱਖ ਖੜਾ ਸੀ, ਉਹਨੂੰ ਮਹਾਰਾਜ ਜੀ ਨੇ ਇਸ਼ਾਰਾ ਕੀਤਾ, ਭਾਈ ਉਹ ਸਾਹਮਣੇ ਜਿਹੜੀ ਸਿੱਖਣੀ ਹੈ ਉਹਨੂੰ ਲਿਆਓ ਬੁਲਾ ਕੇ ਸਾਡੇ ਕੋਲ, ਸਾਡੇ ਕੋਲ ਸਾਡੀ ਸਭਾ ਵਿਚ ਸਾਡੀ ਹਜ਼ੂਰੀ ਚ ਲੈ ਕੇ ਆਓ। ਉਹ ਸਿੱਖਣੀ ਜਿਵੇਂ ਸਤਿਗੁਰਾਂ ਦੇ ਚਰਨਾਂ ਵਿਚ ਆਈ ਤੇ ਕਲਗੀ ਧਰ ਜੀ ਨੂੰ ਪੁੱਛਿਆ ਤੂੰ ਦੱਸ ਕੌਣ ਹੈ, ਉਹ ਆਪਣੀ ਸਾਰੀ ਵਿਥਿਆ ਦਸਮੇਸ਼ ਪਾਤਸ਼ਾਹ ਗੁਰੂ ਕਲਗੀ ਧਰ ਨੂੰ ਦੱਸ ਰਹੀ ਹੈ। ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਵਿਚ ਪ੍ਰਸੰਗਾਂ ਚ ਸਰਵਣ ਕਰੋਗੇ।